अकाल मूरत अजूनी शैतान गुरप्रसाद जप आद सच योग आद सच नानक होशी पी सच कहौ जति सति नहि पर्या मूर्ख मुग्धा जन्म भया परमत नानक तिनके शरणा जिनको नाहि विसरया बस भक्त हम तो बखील साकल बे नजर बे बात नानक गोयद जंतुरा तेरे चाकरा पाकास नानक गोयद जंतुरा तेरे चाकरा पाकास सतना फिर कछ नहीं सुपने जो संसार राम गयो जाको बहु परवार कौ नानक फिर कछ नहीं सुपने जो संसार चिंता ता की जिए जो अनहोनी होए एव मार्ग संसार को नानक फिर नहीं कोए जो उपजो सो बिन सह परो आज का काल नानक हर गुण गाए ले साध सगल जंजाल जो उपजो सो दिन सह करो आज का काल नानक हर गुण गाए ले साध सगल जंजाल वाहगुरु जी का खालसा वाहगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी की पाप पवित्र हजूरी अंदर तो बाई मान हुए बैठे गुरमुख प्यारे सतसंगी जनों आप जी रात्रि वेले दे दीवान की हाजरी भर रहे हो सतगुरां की चरण शरण बैठ करके आप जी ने इलाही गुरबाणी का रस के नाम कीर्तन श्रवण किया है। ਇਸ ਤਰ੍ਹਾਂ ਰਾਤ ਵੀ ਅਲੱਗ ਕੀਤੇ ਸੀ। ਸਿਆਣਿਆਂ ਨੇ ਸਮੇਂ ਦੀ ਵੰਡ ਕੀਤੀ ਔਰ ਉਸ ਸਮੇਂ ਦੀ ਵੰਡ ਦੇ ਅਧੀਨ ਹੀ ਈਸਵੀ ਸੰਤ ਦਾ 88ਵਾਂ ਇਹ ਸਾਲ 1998 ਬਤੀਤ ਹੋਇਆ ਤੇ ਅੱਜ 1999 ਦਾ ਪਹਿਲਾ ਦਿਨ ਵੀ ਬਤੀਤ ਹੋ ਚੁੱਕਾ। ਸਮਾਂ ਕਦੀ ਰੁਕਦਾ ਨਹੀਂ। ਸਹਿਤ ਭਾਈ ਵੀਰ ਸਿੰਘ ਗੋਰਾ ਨੇ ਬੀਤੇ ਹੋਏ ਸਮੇਂ ਦੀ, ਵਰਤਮਾਨ ਸਮੇਂ ਦੀ ਤੇ ਆਉਣ ਵਾਲੇ ਭਵਿੱਖ ਦੀ ਗੱਲ ਕਰਦੇ ਹੋਇਆਂ ਇੱਕ ਬੜੀ ਪਿਆਰੀ ਆਪਣੀ ਕਾਵ ਰਚਨਾ ਵਿੱਚ ਇੱਕ ਕਵਿਤਾ ਕਹੀ ਸੀ। ਕਹਿਣ ਲੱਗੇ, ਕੱਲ ਚੁੱਕੀ ਹੈ ਬੀਤ ਬਸ ਤੋਂ ਦੂਰ ਨਸਾਈ, 98 ਚਲਾ ਗਿਆ ਪਰਤ ਕੇ ਸਾਡੇ ਤੱਕ ਤੇ ਸ਼ਾਇਦ ਇਹ ਆਵੇ ਨਾ, 298 ਕਿੰਨੇ ਤੱਕ ਹੈ। ਕੱਲ ਚੁੱਕੀ ਹੈ ਬੀਤ ਬਸ ਤੋਂ ਦੂਰ ਨਸਾਈ ਤੇ ਨਾਲ ਕਿੰਨੇ ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਪਰ ਇਹ ਫਿਕਰਾਂ ਨਾਲ, ਕਿੰਨੇ ਵਰਤਮਾਨ ਸਾਡੇ ਕੋਲ ਏ ਪਰ ਇਹਨੂੰ ਅਸੀਂ ਚਿੰਤਾ ਵਿੱਚ ਫਿਕਰ ਵਿੱਚ ਬਤੀਤ ਕਰਦੇ ਪਏ ਹਾਂ। ਕੱਲ ਚੁੱਕੀ ਹੈ ਬੀਤ ਬਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ। ਕਹਿੰਦੇ ਨੇ ਜਿਹੜਾ ਸਮਾਂ ਲੰਘ ਗਿਆ ਉਹਦੇ ਪਛਤਾਵੇ ਵਿੱਚ ਤੇ ਜਿਹੜਾ ਆਉਣਾ ਉਹਦੀ ਐਵੇਂ ਆਸ ਕਰੀ ਬੈਠੇ ਹਾਂ। ਸਾਹਿਬ ਕਹਿ ਰਹੇ ਨੇ ਭਾਈ ਵੀਰ ਸਿੰਘ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ। ਤੇ ਫਿਰ ਗੁਰਮਤ ਦਾ ਵੀ ਇਹੀ ਸਿਧਾਂਤ ਏ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਂ ਰਸ ਪੀਤਿਆਂ। ਕਹਿਣ ਲੱਗੇ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਹੁੰਦੇ, ਜੇ ਬਤਾਣੀ ਤੇ ਵਰਤਮਾਨ ਨੂੰ ਸਾਂਭ। ਜਿਨ੍ਹਾਂ ਨੇ ਵਰਤਮਾਨ ਸਾਂਭ ਲਿਆ ਉਹਨਾਂ ਦਾ ਭਵਿੱਖ ਕਦੀ ਨਸ਼ਟ ਨਹੀਂ ਜੇ ਹੁੰਦਾ। ਸਾਧ ਸੰਗਤ, ਗੁਰੂ ਬਖਸ਼ਿਸ਼ ਕਰਨ ਕਿ ਅਸੀਂ ਇਸ ਸਾਲ ਨੂੰ ਸੰਭਾਲ ਸਕੀਏ ਤੇ ਉਹ ਇਤਿਹਾਸਕ ਸਾਲ ਜਿਸ 300 ਸਾਲਾ ਸਿਰਜਣਾ ਦਿਵਸ ਨੂੰ ਸਿੱਖ ਕੌਮ ਮਨਾਉਣ ਜਾ ਰਹੀ ਹੈ, ਗੁਰਦੇਵ ਕਿਰਪਾ ਕਰੇ ਅਸੀਂ ਵੀ ਹਜ਼ੂਰ ਦੇ ਦਾਤੇ ਦੇ ਦਰ ਤੋਂ ਅੰਮ੍ਰਿਤ ਦੀ ਦਾਤ ਲੈ ਆਪਸ ਵਿੱਚ ਪ੍ਰੇਮ ਭਾਵਨਾ ਨਾਲ ਰਹੀਏ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹਨਾਂ ਨੂੰ ਪ੍ਰੇਮ ਦੀ ਬੋਲੀ ਵੀ ਸਮਝਾਈਏ, ਕਿਉਂਕਿ ਮੇਰੇ ਗੁਰੂ ਦੀ ਬੋਲੀ ਪ੍ਰੇਮ ਏ, ਨਫ਼ਰਤ ਨਹੀਂ। ਪ੍ਰੇਮ ਨੂੰ ਸਮਝਾਈਏ ਤੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਉਹ ਗੁਰੂ ਚਰਨਾਂ ਵਿੱਚ ਇੰਨੀ ਕੁ ਕਮਾਈ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਸਿੱਖੀ ਦੇ ਜੀਵਨ ਨੂੰ ਕਮਾ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ। ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਆਰੰਭ ਕੀਤੇ ਸਨ, ਹਜ਼ੂਰ ਦੀ ਕਿਰਪਾ ਨਾਲ ਆ 3 ਦਿਨ ਅੱਜ ਸਮੇਤ ਤੁਹਾਡੇ ਚਰਨਾਂ ਵਿੱਚ ਹੋਰ ਨੇ। ਸ਼ਲੋਕ ਨੰਬਰ 50, 51 ਔਰ 52 ਆਪ ਜੀ ਨੇ ਸਰਵਣ ਕੀਤਾ। ਗੁਰੂ ਤੇਗ ਬਹਾਦਰ ਜੀ, ਕਿਰਪਾ ਕਰੋ ਸਾਨੂੰ ਸਭ ਨੂੰ ਅੰਦਰ ਦੀ ਇਕਾਗਰਤਾ, ਅੰਦਰ ਦਾ ਟਿਕਾਓ ਬਖਸ਼ੋ ਤਾਂ ਜੋ ਆਪਾਂ ਹਜ਼ੂਰ ਦੇ ਪਾਵਨ ਪਵਿੱਤਰ ਬਚਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਵਿਚਾਰ ਸਕੀਏ। ਸਤਿਗੁਰੂ ਦੇ ਇਹ ਬਚਨ ਕਿਤੇ ਖਿਰਦੇ ਵਿੱਚ ਵਸ ਜਾਣ, ਕਰੋ ਕਿਰਪਾਲਤਾ। ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਕਰੋ ਕਿਰਪਾ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਹਨਾਂ ਤਿੰਨਾਂ ਸ਼ਲੋਕਾਂ ਦਾ ਪ੍ਰਕਰਨ ਇੱਕੋ ਹੀ ਹੈ। ਸਾਹਿਬ ਪਹਿਲਾ ਬਚਨ ਕਹਿ ਰਹੇ ਨੇ, ਰਾਮ ਗਇਓ ਰਾਮਨ ਗਇਓ ਜਾਂ ਤੋ ਬਹੁ ਪਰਵਾਰ, ਕਿ ਸ੍ਰੀ ਰਾਮ ਚੰਦਰ ਜੀ ਆਏ ਉਹ ਵੀ ਚਲੇ ਗਏ, ਰਾਮਨ ਵਰਗਾ ਦੈਂਤ ਆਇਆ ਉਹ ਵੀ ਦੁਨੀਆਂ ਤੋਂ ਕੂਚ ਕਰ ਗਿਆ, ਤੇ ਉਹ ਰਾਮਨ ਜੀ ਦਾ ਪਰਿਵਾਰ ਬਹੁਤ ਜ਼ਿਆਦਾ ਹੈ। ਰਾਮ ਗਇਓ ਰਾਮਨ ਗਇਓ ਜਾਂ ਕੋ ਬਹੁ ਪਰਿਵਾਰ, ਤੇ ਸਾਹਿਬ ਕਹਿ ਰਹੇ ਨੇ, ਕਹੋ ਨਾਨਕ ਫਿਰ ਕੱਥ ਨਹੀਂ, ਇੱਥੇ ਕਿਸੇ ਨੇ ਟਿਕੇ ਨਹੀਂ ਰਹਿਣਾ, ਤੇ ਇਹ ਤਾਂ ਖੇਡ ਇਸ ਤਰ੍ਹਾਂ ਰਾਮ ਤੇ ਰਾਵਣ ਦੀ ਬਣ ਗਈ। ਸਾਹਿਬ ਕਹਿੰਦੇ, ਸੁਪਨਾ ਜੋ ਸੰਸਾਰ, ਜਿਵੇਂ ਉਹ ਕਹਾਣੀ ਅੱਜ ਸੁਪਨਾ ਬਣ ਚੁੱਕੀ ਏ, ਤੇ ਜਿਹੜਾ ਸਮਾਂ ਤੂੰ ਅੱਜ ਬਤੀਤ ਕਰ ਲੈ ਤੇ ਆਉਣ ਵਾਲੇ ਕੱਲ ਨੂੰ ਇਹਨੇ ਵੀ ਸੁਪਨਾ ਬਣ ਜਾਣਾ। सुपना जूत संसार। अगला वचन कीता कह लगे चिंता ताकी कीजिए जो अनहोनी होए। चिंता ता उस गल दी करिए कि जेड़ी साडे कल्या नाल वापरीए किसे होर नाल नहीं। कह लगे इकले तेरे कर मौत नहीं, केड़ा घर है जेड़ा मौत तो बच सके। चिंता ताकी कीजिए जो अनहोनी होए, ए मार्ग संसार को नानक फिर नहीं कोई। संसार का रस्ता ही एहो जे, इत्थे कोई फिर नहीं। तीजे श्लोक विच फिर यही क्या कहन लगे जो उपजो सो विंस है, परो आज कह काल अज जा कल जो उपजे उन्हें विंस जाने। नानक हर गुण गाए ले छाड़, सकल जंजाल सारे जंजाल धंधे छड़ के उस मालिक दे नाम नूं तू जप ले। तिन्ना श्लोकां दा प्रकरण इको वे। साहब ने इत्थे शब्द वरत्या राम गयो, राम गयो एदा कुछ भाव है। सतगुरु जी बाणी विच ना राम शब्द बेअंत वरी आए। मैं थोड़ी जी अर्ज कर दिया, किते ता गुरु ग्रंथ साहब च राम शब्द दा अर्थ है ओ सर्व व्यापक वाहिगुरु जेड़ा हर एक दे अंदर रमिया होए। ते कई थावां ते जदो राम शब्द आए ते उत्थे राम दा अर्थ है श्री रामचंद्र जी। भगत कबीर साहब दे दो श्लोक ने इस संबंध विच खास करके कहन लगे कबीर राम कहन में भेद है। कहन लगे याद रखी कि राम कहन दे विच फर्क बड़ा ही, राम कहन में भेद है। ता मैं एक विचार सोई राम सबै कहन सोई कौतक हार। हुण इस श्लोक की कदी बरीकी नाल आपां अर्थ करिए। प्रोफेसर सहज सिंह गुरां ने एदे अर्थ कीते ने कि कबीर साहब कह रहे राम कहन में भेद है। सारी दुनिया राम शब्द वरतती है पर राम कहन दे अंदर बड़ा फर्क है, बड़ा अंतर है। पुछया जी किवें? कह लगे ता मैं एक विचार एक गल नूं ध्यान नाल समझ लई सोई राम सबै कहन। एदा अर्थ है इक ता राम शब्द होवे जिन्हों सारे लोग राम राम करके जपदे। ते कहन लगे सोई कौतक हार, कौतक दर ते खेड करना एक शब्द ओ भी लोग वरते ने जदो राम लीला हुंदी है। लोग उदो राम जी दा बाणा भी पांदे ने। साहब कहिंदे एक शब्द राम चंद्र जी लई वरत्या जांदा है ते एक राम शब्द ओदे लई वरत्या जांदा है जिन्हों सारे प्रेम श्रद्धा भावना नाल मरदे पए। कबीर राम कहन में भेद है ता मैं एक विचार सोई राम सदा कहें सोई कौतक हार। ते अगे वचन कीता कहन लगे कबीर राम है राम कहो। कहन लगे कह तू राम राम ते किन्नू कहना है। एक गल ध्यान रखियो गुरु ग्रंथ साहिब जी मानवता दे गुरु ने, मनुखता दे गुरु ने, केवल एक संप्रदाय जां एक फिरके तक सीमित नहीं। मैनू खिमा करियो मैं जेड़ी गल बाणी विचों अर्थ करन लगा वां। जदों असीं गुरु नानक साहिब जी दा पवित्र जीवन पढ़ने आं ना ते भाई गुरदास ने एक वचन कीता है कहिंदे जिथे बाबा पैर धरै पूजा आसन थापन सोवा। जिथे मेरे गुरु नानक साहिब दे चरण पै गए उस धरती नूं लोगां ने पूजिया, उस थां नूं लोगां ने पूजिया। ते भाई साहिब ने फिर बड़े प्यारे वचन कहे। ये पहला कहिंदे आवाज हुंदी सी गंग बनारस हिंदुआं मुसलमाना मक्का काबा। हुण बाबा जी तुसी कियो जी कृपा कर दिती नफरत दी दीवार नूं तोड़ के घर घर बाबा पूजिया वजन ताल मृदंग रबाबा। उथे उन्हें एक वचन कीता अपनी बाणी अंदर कहिंदे हुक्मै अंदर सब को कुदरत किस दी करे जवाबा। अखीर विच कहिंदे जार पीर जगत गुर बाबा। एदा मतलब दो शब्द वरते एक पीर ते एक गुर ते नाल शब्द वरत्या जार। गुरु नानक साहिब जी नूं मुसलमान अदब नाल पीर कह के चुकदा है, हिंदू गुरु कहिंदा पिया है। ते धन गुरु ग्रंथ साहिब दी बाणी है एदे विचों राम शब्द भी वरते है। ध्यान रखना ओ राम जेड़ा सर्व व्यापक है एदे अंदर गोपाल शब्द भी वरते है जो धरती दी पालना करदा है। साहिब दी बाणी विच बीतल शब्द भी वरते है, हजूर दी बाणी अंदर हरी शब्द भी वरते है। ਤੇ ਮੇਰੇ ਦਾਤਾ ਜੀ ਨੇ ਕੇਵਲ ਗੋਪਾਲ ਰਾਮ ਜਾਂ ਬੀਠਲ ਨਹੀਂ, ਇਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਖੁਦਾ ਰੱਬ ਤੇ ਅੱਲਾ ਸ਼ਬਦ ਵੀ ਸਾਨੂੰ ਮਿਲਦੇ। ਮੈਂ ਅਰਥ ਕਰ ਰਿਹਾ ਸਿਰਫ ਬਾਣੀ ਵਿਚੋਂ ਭਗਤ ਸਾਹਿਬ ਕਹਿ ਰਹੇ ਨੇ ਕਬੀਰ ਰਾਮੈ ਰਾਮ ਕਹੋ, ਕਹਿ ਮੈਂ ਮੈਂ ਮਾਹੇ ਬਵੇਕ। ਕਹਿਣ ਲੱਗੇ ਯਾਦ ਰੱਖੀ ਕਿ ਕਹਿਣ ਵੀ ਥੋੜਾ ਜਿਹਾ ਅੰਤਰ ਹੀ, ਇੱਕ ਉਹ ਰਾਮ ਨੇ ਜਿਹੜੇ ਸਰਬ ਵਿਆਪਕ ਨੇ ਤੇ ਇੱਕ ਉਹ ਰਾਮ ਨੇ ਜਿਹਨੂੰ ਲੋਕ ਕੇਵਲ ਤਾਂ ਕੇਵਲ ਉਸ ਰਾਸਧਾਰੀ ਬਣ ਕੇ ਉਸ ਸ਼ਬਦ ਨੂੰ ਵਰਤਦੇ ਪਏ। ਖੈਰ ਮੈਂ ਅਰਥ ਕਰਾਂ ਇੱਥੇ ਸ਼ਬਦ ਰਾਮ ਆਇਆ ਸ੍ਰੀ ਰਾਮ ਚੰਦਰ ਜੀ ਲਈ। ਸਾਹਿਬ ਕਹਿ ਰਹੇ ਨੇ ਰਾਮ ਗਇਓ ਰਾਵਣ ਗਇਓ ਦੇਖ ਭਲਿਆ, ਇਸ ਦੁਨੀਆਂ ਵਿਚ ਕਿਸੇ ਨੇ ਟਿਕੇ ਨਹੀਂ ਰਹਿਣਾ। ਸ੍ਰੀ ਰਾਮ ਚੰਦਰ ਜੀ ਆਏ ਆਪਣੇ ਸਮੇਂ ਅਨੁਸਾਰ, ਉਹ ਵੀ ਪੂਜ ਕਰ ਗਏ। ਇੱਥੇ ਰਾਵਣ ਵੀ ਆਇਆ ਰਾਵਣ ਵੀ ਚਲਾ ਗਿਆ। ਰਾਮ ਜੀ ਨੂੰ ਲੋਕ ਨੇਕੀ ਦਾ ਚਿੰਨ ਮੰਨਦੇ ਨੇ, ਅਵਤਾਰੀ ਮੰਨਦੇ ਨੇ, ਤੇ ਰਾਵਣ ਨੂੰ ਲੋਕ ਦੈਂਤ ਨਾਲ ਤੁਲਨਾ ਦਿੰਦੇ ਨੇ, ਉਹ ਬਦੀ ਦਾ ਪ੍ਰਤੀਕ ਏ ਤੇ ਰਾਵਣ ਦਾ ਪਰਿਵਾਰ ਬਹੁਤ ਵੱਡਾ। ਤੇ ਜਦੋਂ ਰਾਮ ਚੰਦਰ ਜੀ ਜੰਗ ਕਰ ਰਹੇ ਨੇ ਕੇਵਲ ਸੱਕਾ ਭਰਾ ਉਹਨਾਂ ਦੇ ਨਾਲ ਏ, ਤੇ ਸ਼ਾਇਦ ਕਿਹਨੇ ਸੱਜਣਾ ਇੱਥੇ ਛੋਟੇ ਪਰਿਵਾਰ ਵਾਲੇ ਰਾਮ ਜੀ ਵੀ ਨਹੀਂ ਰਹੇ, ਇੱਥੇ ਵੱਡੇ ਪਰਿਵਾਰ ਵਾਲਾ ਰਾਵਣ ਵੀ ਨਹੀਂ ਰਿਹਾ। ਯਾਦ ਰੱਖੀ ਇੱਥੇ ਨੇਕੀ ਕਮਾਉਣ ਵਾਲੇ ਰਾਮ ਚੰਦਰ ਜੀ ਵੀ ਚਲੇ ਗਏ ਤੇ ਇੱਥੇ ਬਦੀ ਦਾ ਚਿੰਨ ਰਾਵਣ ਵੀ ਚਲਾ ਗਿਆ। ਇਹਦਾ ਕੇਂਦਰੀ ਭਾਵ ਇੱਥੇ ਵੇ ਇਹੀ ਹੈ ਕਿ ਸੰਸਾਰ ਵਿੱਚ ਕਿਸੇ ਨੇ ਟਿਕੇ ਨਹੀਂ ਰਹਿਣ, ਤੇ ਰਾਵਣ ਵਰਗਾ ਸ਼ਕਤੀਸ਼ਾਲੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਕੁਝ ਪ੍ਰਮਾਣ ਨੇ। ਤੇ ਵੈਸੇ ਕੇਵਲ ਰਾਮ ਜੀ ਤੇ ਰਾਵਣ ਲਈ ਨਹੀਂ, ਇਹ ਹਰ ਇੱਕ ਉਸ ਮਨੁੱਖ ਨੂੰ ਸੁਚੇਤ ਕੀਤਾ ਹੈ ਜਿਹੜਾ ਆਪਣੀ ਤਾਕਤ ਵਿਚ ਅੰਨਾ ਹੋ ਕੇ ਪਾਪ ਕਰੇ ਤੇ ਸ਼ਾਇਦ ਕਹਿੰਦੇ ਸੱਜਣਾ ਕਿ ਤੂੰ ਵੀ ਇੱਥੇ ਸਦਾ ਨਹੀਂ ਰਹਿਣਾ। ਹਜ਼ੂਰ ਦੀ ਬਾਣੀ ਵਿਚ ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਰਾਗ ਅਸ ਹੈ ਤੇ ਕਬੀਰ ਸਾਹਿਬ ਦਾ ਸ਼ਬਦ ਹੈ, ਉਹ ਕਹਿੰਦੇ ਨੇ ਲੰਕਾ ਸਾਪੋਟ ਸਮੁੰਦ ਸੀ ਖਾਈ। ਕਹਿੰਦੇ ਨੇ ਜਿਹਦੇ ਕੋਲ ਲੰਕਾ ਵਰਗਾ ਕਿਲਾ ਹੋਵੇ, ਜਿਹਦੇ ਕੋਲ ਸਮੁੰਦਰ ਵਰਗੀ ਚਾਰ ਚਫੇਰੇ ਪਾਣੀ ਨਾਲ ਭਰੀ ਹੋਈ ਖਾਈ ਹੋਵੇ, ਖੱਤ ਹੋਵੇ, ਲੰਕਾ ਸਾਪੋਟ ਸਮੁੰਦ ਸੀ ਖਾਈ। ਰਾਵਣ ਕਹਿੰਦਾ ਸੀ ਮੈਨੂੰ ਕੌਣ ਮਾਰਨ ਵਾਲਾ, ਤੇ ਸਾਹਿਬ ਕਹਿੰਦੇ ਨੇ ਤੇ ਰਾਵਣ ਘਰ ਖਬਰ ਨਾ ਪਾਈ, ਅੱਜ ਪੁੱਛ ਕਾ ਲੰਕਾ ਦੇ ਅੰਦਰ ਜਾ ਕੇ ਜਿਹੜਾ ਏਡੇ ਵੇਲੇ ਕਿਲੇ ਉਸਾਰ ਕੇ ਤੇ ਸਮੁੰਦਰ ਦੀ ਖਾਈ ਵਿਚ ਟਿਕਾਣਾ ਕਰੀ ਬੈਠਾ ਸੀ, ਅੱਜ ਉਸ ਰਾਵਣ ਦਾ ਨਾਮੋ ਨਿਸ਼ਾਨ ਖਤਮ ਹੋ ਗਏ। ਲੰਕਾ ਸਾਪੋਟ ਸਮੁੰਦ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ। ਤੇ ਭਗਤ ਸਾਹਿਬ ਕਹਿੰਦੇ ਨੇ ਕਿਆ ਮੰਗੂ ਕਿਛ ਫਿਰ ਨਾ ਰਹਾਈ। ਕਹਿੰਦੇ ਨੇ ਮੈਂ ਕੀ ਤੇਰੇ ਤੋਂ ਮੰਗਾਂ ਮੇਰੇ ਦਾਤਾ ਜੀਓ, ਜੋ ਕੁਝ ਮੈਂ ਅੱਖਾਂ ਨਾਲ ਦੇਖਣਾ ਪਿਆ ਤੇ ਇਹ ਸਾਰੀ ਦੁਨੀਆਂ ਤਾਂ ਪਾਨੀ ਏ ਜਾਂਦੇ ਪਏ। ਇਹਦੇ ਵਿਚ ਹਜ਼ੂਰ ਨੇ ਇੱਕ ਬਚਨ ਕਹੇ, ਕਹਿੰਦੇ ਨੇ ਰਾਵਣ ਵਰਗਾ ਯੋਧਾ ਕੌਣ ਏ, 1 ਲੱਖ ਪੂਤ 1.25 ਲੱਖ ਨਾਤੀ, ਜਿਹਦਾ ਮੰਨਿਆ ਜਾਂਦਾ 1 ਲੱਖ ਪੁੱਤਰ ਤੇ 1.25 ਲੱਖ ਨਾਤੀ। ਮੈਂ ਬਾਣੀ ਵਿਚੋਂ ਪ੍ਰਮਾਣ ਦੇ ਰਿਹਾ ਕਿਸੇ ਹੋਰ ਸ਼ਾਸਤਰ ਵਿਚੋਂ ਨਹੀਂ, 1 ਲੱਖ ਪੂਤ 1.25 ਲੱਖ ਨਾਤੀ ਤੇ ਸ਼ਾਇਦ ਕਿਹਨੇ ਮਾਣ ਤਾਂ ਬੜਾ ਸੀ ਤੇ ਰਾਵਣ ਘਰ ਦੀਆਂ ਨਾ ਬਾਤੀ, ਉਹਦੇ ਘਰ ਦੇ ਅੰਦਰ ਤਾਂ ਕੋਈ ਦੀਵਾ ਜਲਾਉਣ ਵਾਲਾ ਨਹੀਂ, ਇਸ ਕਰਕੇ ਮਨਾ ਤੂੰ ਮਾਨ ਨਾ ਕਰ ਤੇ ਸਾਹਿਬ ਦੇ ਬਚਨ ਮੰਨ ਲੈ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਜਿਹਦਾ ਇੰਨਾ ਵੱਡਾ ਪਰਿਵਾਰ ਹੈ ਉਹ ਵੀ ਚਲਾ ਗਿਆ। ਹਜ਼ੂਰ ਨੇ ਅੱਗੇ ਬਾਣੀ ਵਿਚ ਬਚਨ ਵਰਤਿਆ, ਚੰਦ ਸੂਰਜ ਜਾ ਕੇ ਤਪਤ ਰਸੋਈ, ਜਿਹਦੇ ਘਰ ਦੀ ਰਸੋਈ ਰਾਤ ਵੀ ਬਲਦੀ ਸੀ ਤੇ ਦਿਨੇ ਵੀ ਭੋਜਨ ਪੱਕਦਾ ਸੀ, ਬੈਸੰਤਰ ਜਾ ਕੇ ਕੱਪੜੇ ਧੋਈ। ਇੱਥੇ ਕੱਪੜੇ ਧੋਣ ਦਾ ਮਤਲਬ ਸਰਪੰਤੀ ਏ, ਬੈਸੰਤਰ ਜਾ ਕੇ ਕੱਪੜੇ ਧੋਈ, ਜਿਹਦੇ ਘਰ ਦੇ ਅੰਦਰ ਅੱਗ ਕੱਪੜੇ ਧੋਂਦੀ ਸੀ, ਤੇ ਇਹਦਾ ਭਾਵ ਅਰਥ ਏ ਕਿ ਉਹ ਰਾਵਣ ਜਿਹਦੇ ਪਰਿਵਾਰ ਦੇ ਕੱਪੜੇ ਧੋਣ ਲਈ ਦਿਨ ਰਾਤ ਅੱਗ ਦੀਆਂ ਭੱਠੀਆਂ ਤਪਦੀਆਂ ਸਨ, ਪਾਣੀ ਤਪਦਾ ਸੀ, ਅੱਜ ਦੇਖਾਂ ਉਹ ਰਾਵਣ ਕਿੱਥੇ ਚਲਾ ਗਿਆ। ਹਜ਼ੂਰ ਨੇ ਇਹੀ ਬਚਨ ਫਿਰ ਕਹਿ, ਬਾਬਾ ਨਾਨਕ ਜੀ ਦਾ ਬਚਨ ਹੁੰਦਾ, ਮੈਂ ਕੇਵਲ ਇਸ ਪੰਕਤੀ ਤੇ ਪ੍ਰਮਾਣ ਦੇ ਰਿਹਾ, ਰਾਮ ਗਇਓ ਰਾਵਣ ਗਇਓ। ਸਾਹਿਬ ਕਹਿ ਰਹੇ ਨੇ ਗਹਿਰੀ ਕਰ ਕੇ ਨੀਲ ਖੁਦਾਈ, ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਈ। ਕਹਿਣ ਲੱਗੇ ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ, 12 ਜੋਜਨ ਛਤਰ ਚਲਾ ਥਾ ਦੇਈ ਗਿਰਜਨ ਖਾਈ, सर्ब स्वयं की लंका होती रावण से अधिकाई कहां पयो दर बांधे हाथी खिनमय पई पराई राम गयो रावण गयो कह लगे एक खिन लगा ते खिन दे अंदर सब कुछ पराया हो गया। हनुमान नाटक अंदर ना रावण का एक वार्ताला बड़े कमाल का दिता है कहने जदो युद्ध हो रहा है किन्ना कु तकड़ा है सूरमा सी कहने युद्ध हुंदा पिया उस वक्त आसमान से इला गिर जाना ते जेड़े गिदड़ आदक ने ए मैदाने जंग विच आए ने ते डिगे हुए सूरमिया का मास मोच नोच के खांदे कहने रावण ने एक गल कही कह लगा हे गिर जो हे इलो हे जंबुक तुसी जितना मर्जी इस मैदाने जंग विच दौड़ो भावे तुसी आसमान के उपर भी उड़ारियां मारो मैं अज सीता जी की खातर जंग लड़न लग्या ते जे मैं किते मर भी गया तुसी मेरे मास मुझे खाना चाहो ता रज के खा लो पर एक काम करियो कि मेरे मास दे टुकड़े मुंह विच पा के लंका वल नूं पिछा ना मुड़ियो रामचंद्र जी वाले पासे जाना ते पुछन वाले पुछ लिया ए क्यों कहन लगे किते मरण तो बाद लोग ए ना कहन कि रावण इना बुझ दिल सी कि मरण तो बाद एदे टुकड़े पिछा घर नूं आ गए अपने दुश्मन वल नूं ए वध ही नहीं सकिया कहना मरण तो बाद मेरे टुकड़े भी उधर जान ते साहब कहने जेड़ा एडा वड्डा मान करने वाला सी अज वो भी दुनिया तो कूच कर गए राम गयो रावण गयो जाको बहु परिवार जिदा परिवार इन्ना वड्डा है ते असलियत ए वे प्यारियो इस दुनिया विच अज तक कोई टिकिया नहीं बाबा फरीद साहब जी दा गुरु ग्रंथ साहब दे राग आसा विच एक वचन आउंदा है ते ओदियां दो पंक्तियां मैं सांझियां आप नाल करां। बाबा फरीद साहब कहिंदे ने जिस घर दे अंदर अज तू बैठा है ना याद रखी इस घर दे अंदर तेरे तो पहला पता नहीं किन्ने कु बह के चले गए इहदा मतलब कि जिस परिवार विच अज तू आए इस परिवार विच पता नहीं पहला किन्निया कु पीढ़ियां गर्क हो गई ने ते तेरे तो बाद किन्निया ने चले जाने ते तू ही चले जाना एवं माण करके ना कह मैं सदा टिके रह। सतगुरु की बाणी विच वचन हुंदा कहिंदे शेख हयाती जग ना कोई थिर रहा इस दुनिया विच कोई सदा ली उम्र भोग के टिकिया नहीं रहा शेख हयाती जग ना कोई थिर रहा कह लगे जिस आसन हम बैठे केते बैठ गया जिस टिकाने ते असी बैठे हैं पता नहीं किन्ने कु बह के चले गए। ते अगली गल जेड़ी सूफी संत ने कही बड़े कमाल दी कह लगे एक दिन बाणी दा वचन है कहिंदे आसमान ते धरती आपस विच गल्लां ता करदे ने ते सूफी संत बाबा फरीद साहब कहिंदे ने इन्हां दीआं गल्लां इन्हां दे सवाल जवाब मेरे कन्नां विच पै गए पुछिया की गल्लां करदे सन ते बाणी विच कहिंदे आसमान ने ना इस धरती नूं पुछिया कहन लगे देख जमीन मेरा सूरज तू तक मेरे चंद्रमा वल देख मेरे उपर बेअंत तारे टिम टमाउंदे ने तू इन्हां वल तक जिद्दन दी धरती बनी है मेरा सूरज उदन दी रोशनी दे रहा है चंद्रमा उदन दी चानी दे रहा है ए तारे उस दिन दे लोकां नूं सेध पै दिंदे ने पर मैं तेरे तो पुछना चाहना वा मेरा सूरज कायम है चंद्रमा ते तारे कायम ने तेरी धरती उपर तेरे उपर भी बड़े आकड़ खां आए इत्थे दुर्योधन वर्गे आए इत्थे कंस वर्गे आए इत्थे बेअंत होर जेड़े ने हरनाक्ष वर्गे पापी आ गुजरे पर मैं अज तेरे तो पुछना चाहना वा मेरे जेड़े ने ओ ता अजे कायम ने ते तेरे उपर जेड़े आकड़ खाए आए ओ किधर चले गए। धरती ने जवाब बड़ा सोहना दिता कहन लगी आसमान गल तेरी बिल्कुल दुरुस्त है असलियत ही पता नहीं किन्ने तू इस धरती से आए ने पर मैं एक गल तेनू कहा जदो चार दिन सवा सन उदो कहिंदे सन साडे तो बिना धरती से कोई है नहीं अज उन्हां दे शरीर कबरां विच सड़ते पए नहीं क्योंकि बाबा फरीद साहब इस्लामी मत नूं संबंधित वार्तालाप कह रहे ने कह लगे जमीन कहिंदी है ਉਹਨਾਂ ਦੇ ਸਰੀਰ ਕਬਰਾਂ ਵੀ ਸੜਦੇ ਪਏ ਨੇ ਤੇ ਉਹਨਾਂ ਦੇ ਕਰਮਾਂ ਦੇ ਮੁਤਾਬਕ ਉਹਨਾਂ ਦੀ ਜਿੰਦ ਨੂੰ ਜਨਮ ਤੇ ਮਰਨ ਦਾ ਤਾਣਾ ਮਿਲਿਆ ਹੋਇਆ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ
ਕਹਿੰਦੇ ਨੇ ਆਸਮਾਨ ਪੁੱਛਦਾ ਪਿਆ ਜ਼ਮੀਨ ਖੇਵਟ ਦਰ ਤੇ ਮਲਾਹ ਮਲਾਹ ਦਾ ਮਤਲਬ ਹੈ ਜਿਹੜੇ ਬੰਦੇ ਇਹ ਮਾਣ ਕਰਨ ਕੇ ਸਾਡੇ ਤੋਂ ਬਿਨਾਂ ਧਰਤੀ ਦਾ ਪੱਤਾ ਵੀ ਗਿਰ ਸਕਦਾ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਤੇ ਅੱਗੋਂ ਆਵਾਜ਼ ਆਈ ਜਲਨ ਗੋਰਾ ਨਾਲ ਉਲਾਮੇ ਜੀ ਸਹਿ ਉਹ ਤਾਂ ਸੜਦੇ ਪਏ ਨੇ ਕਬਰਾਂ ਦੇ ਅੰਦਰ ਤੇ ਜਿੰਦ ਨੂੰ ਦਰ ਦਰ ਤੇ ਉਲਾਮੇ ਪਏ ਮਿਲਦੇ ਸਾਹਿਬ ਕਹਿ ਰਹੇ ਨੇ ਇਸ ਕਰਕੇ ਗੁਰੂ ਕੇ ਸਿੱਖਾਂ ਧਿਆਨ ਰੱਖੀ ਟਿਕੇ ਨੀ ਰਹਿਣਾ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਜਿਨ੍ਹਾਂ ਦਾ ਏਡਾ ਵਰਗਾ ਵੱਡਾ ਕੋਣਬਾ ਸੀ ਉਹ ਵੀ ਚਲੇ ਗਏ ਹਜ਼ੂਰ ਕਹਿੰਦੇ ਨੇ ਕਹੋ ਨਾਨਕ ਫਿਰ ਕੱਚ ਨਹੀਂ ਇੱਥੇ ਕੋਈ ਥਿਰ ਰਹਿਣ ਵਾਲਾ ਨਹੀਂ ਸੁਪਨੇ ਜੋ ਸੰਸਾਰ ਬਸ ਇੰਨੀ ਕੁ ਖੇਡ ਜਿੰਨੀ ਕੁ ਦੇਰ ਤੱਕ ਸੁਪਨਾ ਆਏ ਕਿਸੇ ਨੇ ਟਿਕੇ ਨੀ ਰਹਿਣਾ ਸਾਧ ਸੰਗਤ ਬੇਅੰਤ ਐਸੇ ਪ੍ਰਮਾਣ ਮਿਲਦੇ ਨੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਦੀ ਨਾ ਅਕਾਲ ਪੁਸਤਕ ਦੀ ਬਾਣੀ ਵਿਚ ਇੱਕ ਬਚਨ ਹੁੰਦਾ ਉਹਨਾਂ ਦੇ ਕਪੇ ਕਬਿੱਤ ਨੇ ਦੋ ਕਬਿੱਤ ਨੰਬਰ 77 ਤੇ 78 ਸਾਹਿਬ ਨੇ ਉਹਦੇ ਵਿਚ ਇਸ ਫਾਨੀ ਸੰਸਾਰ ਤੇ ਜਿਹੜੇ ਆਕੜਖਾਂ ਆਏ ਨਾ ਤੇ ਉਹਨਾਂ ਦਾ ਕੁਝ ਕੁਝ ਜ਼ਿਕਰ ਕੀਤਾ ਹਜ਼ੂਰ ਦਾ ਇੱਕ ਬਚਨ ਹੁੰਦਾ ਸਾਹਿਬ ਕਹਿੰਦੇ ਨੇ ਜੋਗੀ ਜਤੀ ਬ੍ਰਹਮਚਾਰੀ ਕਬਿੱਤੇ ਗੁਰੂ ਕਲਗੀ ਵਾਲੇ ਪਿਤਾ ਦਾ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ ਛੱਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਹਜ਼ੂਰ ਦੀ ਕਦੀ ਬਾਣੀ ਪੜ੍ਹ ਕੇ ਦੇਖੋ ਮੈਂ ਕਈ ਦਿਨਾਂ ਤੋਂ ਅਰਜ਼ ਕਰ ਰਿਹਾ ਮੇਰੇ ਕਲਗੀ ਵਾਲੇ ਦੀ ਕਦੀ ਬਾਣੀ ਪੜ੍ਹੋ ਜਿਹੜੀ ਅਕਾਲ ਪੁਸਤਕ ਵਿਚ ਉਚਾਰਨ ਕੀਤੀ ਏ ਜਦੋਂ ਪ੍ਰੇਮ ਨਾਲ ਭੇਜਦੇ ਨੇ ਕਿਤੇ ਤਾਂ ਗਾਈ ਜਾਣਗੇ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਆਕਾਰ ਹੋ ਜਦੋਂ ਅੱਜ ਪ੍ਰੇਮ ਨਾਲ ਭਿੱਜੇ ਤੇ ਫਾਨੀ ਸੰਸਾਰ ਦੀ ਗੱਲ ਕਰਦੇ ਆ ਕਹਿਣ ਲੱਗੇ ਜੋਗੀ ਜਤੀ ਇੱਥੇ ਵੱਡੇ ਵੱਡੇ ਜੋਗੀ ਆਏ ਜਿਨ੍ਹਾਂ ਨੇ ਜੋਗ ਸਾਧਨਾ ਕਰ ਕਰਕੇ ਆਪਣੇ ਤਨ ਨੂੰ ਬੜਾ ਉਹਨਾਂ ਨੇ ਸਾਧਿਆ ਸੀ ਜਤੀ ਇੱਥੇ ਉਹ ਲੋਕ ਆਏ ਜਿਹੜੇ ਜਤੀ ਸਨ ਜੋਗੀ ਜਤੀ ਬ੍ਰਹਮਚਾਰੀ ਇੱਥੇ ਉਹ ਵੀ ਆਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗ੍ਰਿਸ਼ਟ ਧਾਰਨ ਨਹੀਂ ਕੀਤਾ ਬ੍ਰਹਮਚਰਜ ਵਿਚ ਹੀ ਜੀਵਨ ਬਤੀਤ ਕੀਤਾ ਪਰ ਸਾਹਿਬ ਕਹਿੰਦੇ ਨੇ ਇੱਕ ਗੱਲ ਮੈਂ ਤੈਨੂੰ ਦੱਸਣੀ ਚਾਹੁੰਦਾ ਵਾ ਭਾਵੇਂ ਜੋਗੀ ਆ ਭਾਵੇਂ ਜਤੀ ਆ ਭਾਵੇਂ ਬ੍ਰਹਮਚਾਰੀ ਆ ਤੇ ਭਾਵੇਂ ਉਹ ਸੈਂਕੜੇ ਕੋਹਾਂ ਸੋਨੇ ਦੇ ਛਤਰਾਂ ਥੱਲੇ ਚੱਲਣ ਵਾਲੇ ਰਾਜੇ ਨੇ ਸੱਜਣਾ ਅਜੇ ਤੀਕਰਾ ਦੁਨੀਆਂ ਵਿਚ ਕੋਈ ਟਿਕਿਆ ਨਹੀਂ ਉੜਿਆ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਕਹਿਣ ਲੱਗੇ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼ ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ ਵੱਡੇ ਵੱਡੇ ਰਾਜਿਆਂ ਦੇ ਦੇਸ਼ ਜਿਨ੍ਹਾਂ ਨੇ ਕਬਜ਼ੇ ਕੀਤੇ ਵੱਡੇ ਵੱਡੇ ਬਾਦਸ਼ਾਹ ਨੂੰ ਗੁਲਾਮ ਬਣਾ ਲਿਆ ਮਾਨ ਸੇ ਮਹੀਪ ਉਹ ਦਲੀਪ ਕੇ ਛਤਰ ਤਾਰੀ ਵੱਡੋ ਅਭਿਮਾਨ ਕੁਝ ਦੰਡ ਕੋ ਕਰਤ ਹੈ ਮਾਨ ਦਾਤਾ ਵਰਗੇ ਰਾਜੇ ਦਲੀਪ ਵਰਗੇ ਰਾਜੇ ਜਿਨ੍ਹਾਂ ਨੂੰ ਆਪਣੀਆਂ ਬਾਹਾਂ ਤੇ ਬੜਾ ਮਾਨ ਸੀ ਮਾਨ ਸੇ ਮਹੀਪ ਉਹ ਦਲੀਪ ਕੇ ਛਤਰ ਤਾਰੀ ਵੱਡੋ ਅਭਿਮਾਨ ਕੁਝ ਦੰਡ ਕੋ ਕਰਤ ਹੈ ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨ ਧਾਰੀ ਸਾਹਿਬ ਕਹਿੰਦੇ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਦੁਨੀਆਂ ਤੇ ਆਏ ਕੁਝ ਸਮਾਂ ਰਹਿ ਗਏ ਪਰਤ ਕੇ ਜ਼ਮੀਨ ਵਿਚ ਖਤਮ ਹੋ ਗਏ ਇਹ ਬਚਨ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੁ ਨਾਨਕ ਤੇਰ ਕੱਚ ਨਹੀਂ ਸੁਪਨੇ ਦੀ ਸੰਸਾਰ ਇਹਨਾਂ ਨੇ ਟਿਕੇ ਨੀ ਰਹਿਣਾ ਸੁਪਨੇ ਦੀ ਤਰ੍ਹਾਂ ਪਿਆਰਿਓ ਇਹਨੂੰ ਕਦੀ ਆਪਣੀ ਜ਼ਿੰਦਗੀ ਵਿਚ ਵੀ ਘਟਾ ਕੇ ਦੇਖੀਏ ਆਪਾਂ ਵੀ ਝਾਤੀ ਮਾਰ ਕੇ ਤੱਕੀਏ ਖਾਂ ਕਿ ਆਪਾਂ ਸਦਾ ਲਈ ਟਿਕੇ ਰਹਿਣਾ ਇਸ ਭਾਂਡੇ ਦਾ ਤਾਂ ਇੰਨਾ ਵੀ ਭਰੋਸਾ ਨਹੀਂ ਹੁਣ ਆਏ ਹਾਂ ਸੰਗਤ ਵਿਚ ਬੈਠੇ ਹਾਂ ਹੋ ਸਕਦਾ ਘਰ ਜਾਣ ਤੋਂ ਪਹਿਲਾਂ ਪਹਿਲਾਂ ਇਹ ਭਾਂਡਾ ਖਿਲਰੀ ਜਾਏ ਇਹ ਭਾਂਡਾ ਵਿਲਸ ਜਾਏ ਮੇਰੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿ ਸਨ ਭਾਈ ਮਰਦਾਨੇ ਨੂੰ ਜਦੋਂ ਅੰਤਲਾ ਸਮਾਇਆ ਹਜ਼ੂਰ ਨੇ ਆਪਣੀ ਗੋਦ ਵਿਚ ਭਾਈ ਮਰਦਾਨੇ ਦੇ ਸੀਸ ਨੂੰ ਰੱਖੇ ਤੇ ਮੈਂ ਕਈ ਵਾਰੀ ਅਰਜ਼ ਕਰ ਚੁੱਕਾ ਭਾਈ ਮਰਦਾਨੇ ਵਰਗਾ ਅਨਨ ਸਿੱਖ ਕਿਤੋਂ ਮਿਲ ਨਹੀਂ ਸਕਦਾ ਕਈ ਵਾਰੀ ਅਸੀਂ ਮੱਖੀ ਤੇ ਮੱਖੀ ਮਾਰਨੇ ਆ ਕਈ ਕਿੱਸੇ ਪੜ੍ਹਨੇ ਨੇ ਆ ਮਰਦਾਨਾ ਜਿਹੜਾ ਸੀ ਡੋਲ ਗਿਆ ਉਹਨੂੰ ਭੁੱਖ ਲੱਗੀ ਉਹਨੂੰ ਤ੍ਰੇਹ ਲੱਗੀ ਕਿਤੇ ਉਹਦੀ ਰਬਾਬ ਸਟਾ ਦੇਣੇ ਆ ਕਿਤੇ ਉਹਨੂੰ ਭੁੱਖਾ ਪ੍ਰਗਟ ਕਰਨੇ ਆ ਮੈਂ ਅਰਜ਼ ਕਰਾਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਤੋਂ ਸਰੀਰਕ ਤੌਰ ਤੇ ਉਮਰ ਕਰਕੇ 10 ਸਾਲ ਵੱਡਾ ਸੀ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿਦਵਾਨਾਂ ਦੇ ਮੁਤਾਬਕ ਇਹਨੇ 48 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਰਬਾਬ ਵਜਾਈ अजकल जो विद्वान खोज करके लिख रहे थे 48 साल जिस बंदे ने रबाब बजाई होवे ते प्रिंसिपल गंगा सिंह ने एक गल कही कि लोग समझे नहीं। असल विच भाई मरदाना ता केवल एक बहाना सी, भाई मरदाना रबाबी है, साहब कीर्तन करते ने, मरदाने की भुख ने कईयां दा भला किया, मरदाने की प्यास ने कईयां दे हंकार नूं खत्म किया। मेरे कहण तो मुराद भाई मरदाना तू इना ਸਾਬਰ ਤੈਨੂੰ ਵੀ ਸਤਿਕਾਰ ਦੇ ਦਿੱਤਾ। ਕਿੰਨਾ ਉੱਚਾ ਭਾਈ ਮਰਦਾਨਾ, ਬਾਣੀ ਵਿੱਚ ਉਹਨਾਂ ਦੇ ਬਚਨ ਪੜ੍ਹਨੇ। ਖੈਰ ਮੈਂ ਆਪਣੇ ਵਿਸ਼ੇ ਤੇ ਫਿਰ ਆਵਾਂ। ਭਾਈ ਮਰਦਾਨੇ ਨੂੰ ਕੋਲ ਬਿਠਾਇਆ, ਜਦੋਂ ਉਹਦਾ ਸੀਸ ਆਪਣੀ ਝੋਲੀ ਵਿੱਚ ਰੱਖਿਆ ਤੇ ਪ੍ਰੇਮ ਨਾਲ ਭਿੱਜ ਕੇ ਕਿਹਾ, ਦੇਖ ਓਏ ਮਰਦਾਨਿਆਂ, ਸੈਂਕੜੇ ਕੋਹਾਂ ਦਾ ਤੂੰ ਮੇਰਾ ਮਿੱਤਰ, ਮੇਰਾ ਸਾਥੀ, ਮੇਰੇ ਨਾਲ ਤੂੰ ਤੁਰਿਓ, ਤੂੰ ਦੁੱਖ ਸੁੱਖ ਆਪਣੇ ਤਨ ਤੇ ਹੰਢਾਇਆ, ਤੂੰ ਹਰ ਇੱਕ ਤਕਲੀਫ ਨੂੰ ਆਪਣੇ ਸਰੀਰ ਉੱਪਰ ਹੰਢਾ ਚੁੱਕਾ ਹੈ। ਪਰ ਦੇਖ, ਜਦੋਂ ਰਬਾਬ ਦੀ ਤਾਰ ਪੁਰਾਣੀ ਹੁੰਦੀ ਸੀ ਤੇ ਤੂੰ ਮਰਦਾਨਿਆਂ ਰਬਾਬ ਦੀ ਤਾਰ ਨਵੀਂ ਪਾ ਲੈਂਦਾ ਸੈਂ, ਜੇ ਤਾਰ ਟੁੱਟਦੀ ਸੀ ਉਹਨੂੰ ਪਰਤ ਕੇ ਤੂੰ ਕੱਢ ਲੈਂਦਾ ਸੈਂ। ਪਰ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਜਿਹਦੀ ਯਾਦ ਵਿੱਚ ਆਪਾਂ ਰਬਾਬ ਜਾ ਕੇ ਕੀਰਤਨ ਕੀਤਾ ਤੇ ਅੱਜ ਤੱਕ ਭਾਈ ਮਰਦਾਨੇ ਦੀ ਰਬਾਬ ਵਰਗਾ ਬਦਲ ਸਿੱਖਾਂ ਨੂੰ ਨਹੀਂ ਲੱਭਾ। ਧਿਆਨ ਦੇਣਾ, ਉਹਦੀ ਰਬਾਬ ਵੱਜਦੀ ਏ ਤੇ ਰੁੱਖਾਂ ਦੇ ਪੱਤਿਆਂ ਵਿੱਚੋਂ ਵੀ ਅੰਮ੍ਰਿਤ ਚੋਂਦਾ ਪਿਆ, ਉਹਦੀ ਰਬਾਬ ਵਿੱਚ ਵੱਜਦੀ ਏ ਤੇ ਭਾਈ ਗੁਰਦਾਸ ਕਹਿੰਦੇ ਨੇ ਸੁੰਨ ਮੁੰਨ ਨਗਰੀ ਪਈ, ਉਹਦੀ ਰਬਾਬ ਵੱਜਦੀ ਏ ਤੇ ਪੱਥਰ ਵੀ ਪਿਘਲ ਜਾਂਦੇ ਨੇ। ਅਰਜ਼ ਕਰਾਂ ਸਾਹਿਬ, ਕਹਿੰਦੇ ਨੇ ਭਾਈ ਮਰਦਾਨਿਆਂ ਤਾਰ ਪੁਰਾਣੀ ਹੁੰਦੀ ਸੀ ਪਾ ਲੈਂਦਾ ਸੈਂ, ਟੁੱਟਦੀ ਸੀ ਤੈਂ ਕੱਢ ਲੈਂਦਾ ਸੈਂ। ਪਰ ਮੈਂ ਇੱਕ ਗੱਲ ਤੈਨੂੰ ਜਾਣ ਲੱਗਿਆ ਕਹਿਣੀ ਚਾਹੁੰਦਾ ਵਾਂ, ਰਬਾਬ ਦੀ ਤਾਰ ਟੁੱਟੇ ਉਹ ਤਾਂ ਗੰਢ ਕੇ ਜਾਂ ਪੁਰਾਣੀ ਕੋ ਜਾਂ ਨਵੀਂ ਪਾ ਕੇ ਰਬਾਬ ਵਜਾਈ ਜਾ ਸਕਦੀ ਏ, ਪਰ ਇੱਕ ਗੱਲ ਚੇਤੇ ਰੱਖੀ, ਆ ਸਰੀਰ ਵੀ ਇੱਕ ਸਾਜ ਹੀ, ਸਵਾਸ ਇਹਨਾਂ ਵਿੱਚ ਤਾਰ ਨਹੀਂ। ਧਿਆਨ ਰੱਖ, ਰਬਾਬ ਦੀ ਤਾਰ ਟੁੱਟੇ ਤਾਂ ਪਰਤ ਕੇ ਗੰਢ ਕੇ ਰਬਾਬ ਬਚੇਗੀ, ਪੁਰਾਣੀ ਤੋਂ ਨਵੀਂ ਪੈ ਜਾਏਗੀ, ਪਰ ਜਦੋਂ ਸਰੀਰ ਰਬਾਬ ਵਿੱਚੋਂ ਸਵਾਸਾਂ ਦੀ ਤਾਰ ਟੁੱਟ ਗਈ, ਦੁਨੀਆਂ ਦੀ ਕੋਈ ਤਾਕਤ ਇਸ ਤਾਰ ਨੂੰ ਪਰਚ ਕੇ ਪਾ ਨਹੀਂ ਸਕਦੀ, ਟੁੱਟ ਗਈ ਤੇ ਖੇਡ ਖਤਮ। ਇਹੀ ਕਾਰਨ ਬਾਬੇ ਕਬੀਰ ਜੀ ਨੇ ਇਸੇ ਨਾਲ ਇਨ ਬਿਨ ਮਿਲਦਾ ਹੋਇਆ ਇੱਕ ਬਚਨ ਕਿਹਾ, ਕਹਿਣ ਲੱਗੇ, ਕਬੀਰ ਜੋ ਹਮ ਜੰਤ ਵਜਾਵਤੇ, ਇੱਥੇ ਜੰਤ ਦਾ ਅਰਥ ਸਾਜ, ਇੱਥੇ ਜੰਤ ਦਾ ਅਰਥ ਵਾਜਾ। ਕਹਿਣ ਲੱਗੇ, ਕਬੀਰ ਜੋ ਹਮ ਜੰਤ ਵਜਾਵਤੇ, ਟੁੱਟ ਗਈ ਸਭ ਤਾਰ। ਹੁਣ ਧਿਆਨ ਦੇਣਾ, ਰਬਾਬ ਦਾ ਢਾਂਚਾ ਪਿਆ, ਲੱਕੜ ਪਈ ਏ ਤੇ ਤਾਰ ਟੁੱਟ ਗਈ, ਹੁਣ ਇਕੱਲੀ ਉਸ ਢਾਂਚੇ ਨੂੰ ਕੀ ਕਰਾਂਗੇ, ਕਿਉਂਕਿ ਆਵਾਜ਼ ਤਾਂ ਤਾਰ ਵਿੱਚੋਂ ਨਿਕਲਣੀ ਹੈ ਨਾ, ਤੇ ਇਕੱਲੀ ਤਾਰ ਨਾਲ ਢਾਂਚਾ ਵੀ ਚਾਹੀਦਾ, ਤੇ ਜੇ ਢਾਂਚਾ ਹੋਵੇ ਤੇ ਨਾਲ ਤਾਰ ਚਾਹੀਦੀ ਏ। ਆਪਾਂ ਤੱਕਦੇ ਹਾਂ ਜੇ ਹੁਣ ਵਾਜਾ ਪਿਆ ਹੋਵੇ ਤੇ ਵਿੱਚੋਂ ਸਾਰੀਆਂ ਸੁਰਾਂ ਕੱਢ ਲਈਆਂ ਜਾਣ, ਆ ਤਿੰਨੇ ਚਾਰੇ ਦੇ ਸਪਤਕ ਕੋਈ ਬਾਹਰ ਕੱਢ ਲੈ ਤੇ ਕੀ ਉਸ ਕੇਵਲ ਢਾਂਚੇ ਵਿੱਚੋਂ ਆਵਾਜ਼ ਆਵੇਗੀ, ਸੁਰੰਗੀ ਏ, ਇਹਦੀਆਂ ਤਾਰਾਂ ਨਾ ਹੋਣ ਤੇ ਢਾਂਚੇ ਵਿੱਚੋਂ ਆਵਾਜ਼ ਨਹੀਂ। ਕਹਿੰਦੇ ਨੇ ਸਰੀਰ ਇੱਕ ਢਾਂਚਾ ਏ, ਸਵਾਸ ਇੱਕ ਤਾਰ ਨੇ, ਇਹ ਗੁਰੂ ਕੇ ਸਿੱਖੋ, ਜਦੋਂ ਉਹ ਤਾਰ ਟੁੱਟ ਗਈ, ਇਸ ਢਾਂਚੇ ਨੂੰ ਜਿਤਨਾ ਮਰਜ਼ੀ ਸਾਂਝ ਲਓ, ਪਰਤ ਕੇ ਇਸ ਢਾਂਚੇ ਵਿੱਚੋਂ ਆਵਾਜ਼ ਨਹੀਂ ਜੇ ਨਿਕਲਦੀ। ਕਬੀਰ ਜੋ ਹਮ ਜੰਤ ਬਜਾਵ ਤੇ, ਟੁੱਟ ਗਈ ਸਭ ਤਾਰ। ਕਹਿਣ ਲੱਗੇ, ਜੰਤ ਵਿਚਾਰਾ ਕਿਆ ਕਰੇ ਜੋ ਚਲੇ ਵਜਾਉਣ ਹਾਰ, ਹੁਣ ਸਰੀਰ ਕੀ ਕਰੇਗਾ, ਵਜਾਉਣ ਵਾਲੀ ਕੂਚ ਪੈ ਕਰਦੇ। ਸਾਹਿਬ ਨੇ ਕਿਹਾ, ਕਹਿਣ ਲੱਗੇ, ਹਰ ਇੱਕ ਤੇ ਸਮਾਂ ਆਉਣਾ। ਹਜ਼ੂਰ ਨੇ ਉੱਥੇ ਇੱਕ ਗੱਲ ਕਹੀ, ਮਰਦਾਨਿਆਂ ਕੇਵਲ ਤੇਰੇ ਨਾਲ ਨਹੀਂ, ਦੇਖ ਇਹ ਚਿੱਠੀ ਸਾਡੇ ਘਰ ਵੀ ਆ ਚੁੱਕੀ। ਸਾਹਿਬ ਨੇ ਕਿਹੋ ਜਿਹੇ ਉਪਦੇਸ਼ ਦਿੱਤੇ, ਕਹਿੰਦੇ ਜਦੋਂ ਬੱਚੀ ਦੀ ਸ਼ਾਦੀ ਕਰਨੇ ਆ ਜਾਂ ਵਿਆਹ ਹੋਵੇ, ਦਿਨ ਮੁਕਰਰ ਕਰਨੇ ਆ ਕਿ ਇਸ ਦਿਨ ਬੱਚੀ ਦੀ ਡੋਲੀ ਤੋਰ ਦੇਣੀ ਏ, ਇਸ ਦਿਨ ਨੂੰ ਘਰੋਂ ਵਿਦਿਆ ਕਰ ਦੇਣਾ। ਪਰ ਮਰਦਾਨਿਆਂ ਲੋਕ ਗਾਫਲ ਨਹੀਂ, ਜਦੋਂ ਜਨਮ ਹੋਇਆ ਹਰ ਇੱਕ ਦੇ ਘਰ ਅੰਦਰ ਮੌਤ ਦੀ ਚਿੱਠੀ ਆ ਚੁੱਕੀ ਏ, ਸਮਝ ਕੋਈ ਨਹੀਂ ਨਾ। ਪਰ ਜਿਉਂ ਜਿਉਂ ਸਮਾਂ ਆਉਂਦਾ ਤਿਉਂ ਤਿਉਂ ਇਸ ਪੇਕੇ ਘਰ ਵਿੱਚੋਂ ਲੋਕ ਵਿਦਿਆ ਪਏ ਹੁੰਦੇ। ਸਾਹਿਬ ਨੇ ਬਚਨ ਕੀਤਾ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਹਿਬ ਸੁਮੇਲ। ਅੱਗੇ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ,
ਘਰ ਘਰ ਵਿਚ ਸਾਏ ਚਿੱਠੀ ਆ ਚੁੱਕੀ ਏ ਸਦੜੇ ਨਿਤ ਪਵਨ ਇਸ ਕਰਕੇ ਮੇਰੇ ਮਨਾ ਜਾਣ ਤੋਂ ਪਹਿਲਾਂ ਸਦਨ ਹਾਰਾ ਸਿਮਰੀਆ ਨਾਨਕ ਛੇ ਦੇ ਅਵਨ ਉਹ ਦਿਨ ਆਪਣੇ ਤੇ ਵੀ ਆਉਂਦਾ ਪਿਆ ਗੁਰੂ ਤੇਗ ਬਹਾਦਰ ਜੀ ਉਹੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਏ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ ਜਿਨ੍ਹਾਂ ਦਾ ਪਰਿਵਾਰ ਇੰਨਾ ਵੱਡਾ ਸੀ ਕਹਿਣ ਲੱਗੇ ਕਹੋ ਨਾਨਕ ਫਿਰ ਕੱਚ ਨਹੀਂ ਸੁਪਨੇ ਜੋ ਸੰਸਾਰ ਤੇ ਅਗਲਾ ਬਚਨ ਕੀਤਾ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ ਕਈ ਵਾਰੀ ਜਦੋਂ ਮੌਤ ਹੋ ਜਾਏ ਅਸੀਂ ਰੱਬ ਨੂੰ ਉਲਾਮੇ ਦੇਨੇ ਆ ਇਹ ਕਿਉਂ ਹੋਇਆ ਨਹੀਂ ਸੀ ਹੋਣਾ ਚਾਹੀਦਾ ਪਰ ਮੇਰੇ ਸਤਿਗੁਰੂ ਨੇ ਬਾਣੀ ਵਿਚ ਕਿਤੇ ਵੀ ਪ੍ਰੀਤਮ ਨੂੰ ਇਹ ਨਹੀਂ ਉਲਾਮਾ ਦਿੱਤਾ ਕਿ ਮੌਤ ਕਿਉਂ ਮੇਰੇ ਬਾਬਾ ਜੀ ਤਾਂ ਥਾਂ ਥਾਂ ਤੇ ਉੱਚੀ ਆਵਾਜ਼ ਵਿਚ ਕਹਿੰਦੇ ਨੇ ਮਤਾਂ ਭੁਲੇਖੇ ਵਿਚ ਰਹਿਣ ਕੱਲ ਵੀ ਅਰਜ ਕੀਤੀ ਸੀ ਹਰ ਜਪਦਿਆਂ ਖਿਣ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਂ ਆਵੇ ਕੇ ਨਾ ਆਵੇ ਰਾਮ ਸਾਹਿਬ ਤਾਂ ਕਹਿੰਦੇ ਹਮ ਆਤਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਸੱਜਣਾ ਯਾਦ ਰੱਖੀ ਅੱਜ ਜਾਂ ਕੱਲ ਦੀ ਖੇਡ ਪਰਸੋਂ ਤਾਂ ਕਿਸੇ ਤੇ ਆਈ ਨਹੀਂ ਜਦੋਂ ਕਈ ਵਾਰੀ ਕਿਸੇ ਦੇ ਘਰ ਮੌਤ ਹੁੰਦੀ ਏ ਫਿਰ ਅਸੀਂ ਰੱਬ ਨੂੰ ਉਲਾਮੇ ਦਿੰਦੇ ਹਾਂ ਇਹ ਕਿਉਂ ਹੋ ਗਿਆ ਤੇ ਖਾਸ ਕਰਕੇ ਜਵਾਨ ਮੌਤ ਹੋਵੇ ਅਸੀਂ ਕਹਾਂਗੇ ਰੱਬਾ ਤੂੰ ਇਹ ਕਿਉਂ ਕੀਤਾ ਸਾਹਿਬ ਕਹਿ ਰਹੇ ਨੇ ਪਿਆਰਿਆ ਇਹ ਇਕੱਲਾ ਤੇਰੇ ਨਾਲ ਵਾਪਰਿਆ ਚਿੰਤਾ ਤਾਂ ਕਰ ਜੇ ਅਨਹੋਣੀ ਹੋਈ ਹੋਵੇ ਅਨਹੋਣੀ ਦਾ ਮਤਲਬ ਹੈ ਕੇਵਲ ਤੇਰੇ ਨਾਲ ਵਾਪਰੀ ਹੋਵੇ ਕਿਸੇ ਹੋਰ ਘਰ ਨਾਲ ਵਾਪਰੇ ਕਦੀ ਉੱਚਾ ਉੱਠ ਕੇ ਤਾਂ ਦੇਖ ਕਿਹੜਾ ਘਰ ਹੈ ਜਿਹਦੇ ਘਰ ਦੇ ਦਰਵਾਜ਼ੇ ਨੂੰ ਮੌਤ ਨੇ ਖੜਕਾਇਆ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਜੇ ਕੇਵਲ ਤੇਰੇ ਨਾਲ ਹੋਈ ਹੋਵੇ ਤੇ ਭਗਤ ਕਬੀਰ ਸਾਹਿਬ ਨੇ ਤਾਂ ਬਚਨ ਹੀ ਬੜਾ ਪਿਆਰਾ ਕੀਤਾ ਹੁਣ ਆਪਾਂ ਗੁਰੂ ਘਰ ਆਉਂਦੇ ਹਾਂ ਨਾ ਚੇਤੇ ਰੱਖਿਓ ਨਾਮ ਦੀ ਕਿਰਪਾ ਆਪਣੇ ਅੰਦਰ ਦੀ ਬਖਸ਼ਿਸ਼ ਜਾਂ ਕਮਾਈ ਨਾਲ ਪਰ ਇੱਕ ਵਸਤੂ ਹਰ ਇੱਕ ਨੂੰ ਮਿਲਦੀ ਹੈ ਕੋਈ ਗੋਲਕ ਵਿੱਚ ਰੁਪਈਆ ਪਾਏ ਨਾ ਪਾਏ ਕੋਈ ਮੱਥਾ ਅਦਬ ਨਾਲ ਟੇਕੇ ਭਾਵੇਂ ਡੰਡੌਤ ਕਰੇ ਚਾਹੇ ਬਾਦਸ਼ਾਹ ਚਾਹੇ ਕੰਗਾਲ ਏ ਭਾਵਾਂ ਇਸ ਗੁਰੂ ਕੀ ਸੰਗਤ ਅੰਦਰ ਕੋਈ ਤੁਰਕ ਏ ਕੋਈ ਹਿੰਦੂ ਏ ਕੋਈ ਮੁਸਲਮਾਨ ਏ ਇੱਕ ਵਸਤੂ ਹਰ ਇੱਕ ਨੂੰ ਬਿਨਾਂ ਵਿਤਕਰੇ ਤੋਂ ਮਿਲਦੀ ਉਹ ਗੁਰੂ ਕਾ ਪ੍ਰਸ਼ਾਦ ਜਦੋਂ ਅਸੀਂ ਹੱਥ ਕਰਨੇ ਆ ਨਾ ਹਰ ਇੱਕ ਨੂੰ ਪ੍ਰਸ਼ਾਦ ਮਿਲਦਾ ਚੇਤੇ ਰੱਖਣਾ ਜਿਵੇਂ ਇਸ ਸੰਗਤ ਵਿੱਚ ਆਉਂਦੇ ਆ ਉਦਾਹਰਣ ਨੇ ਪ੍ਰਸ਼ਾਦ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਮਿਲਦਾ ਜਿਹੜਾ ਆ ਗਿਆ ਉਹਨੂੰ ਮਿਲੇਗਾ ਕਹਿਣ ਲੱਗੇ ਦੁਨੀਆਂ ਵਿੱਚ ਮੌਤ ਦਾ ਪ੍ਰਸ਼ਾਦ ਵੀ ਇੱਕ ਐਸਾ ਹੀ ਜਿਹਨਾਂ ਬਿਨਾਂ ਵਿਤਕਰੋ ਤੋਂ ਹਰ ਇੱਕ ਦੇ ਘਰ ਵਿੱਚ ਆਉਣਾ ਕਿਸੇ ਨੇ ਬਚਣਾ ਨਹੀਂ ਸਾਹਿਬ ਨੇ ਕਿਹਾ ਕਹਿਣ ਲੱਗੇ ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਐ ਰੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਐ ਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤਕਾ ਦਵਈ ਐ ਰੇ ਬਾਰੇ ਬੁੱਢੇ ਤਰਨੇ ਭਈਆ ਸ਼ਬਦ ਵਰਤਿਆ ਬਾਰੇ ਬੱਚੇ ਬੁੱਢੇ ਬਜ਼ੁਰਗ ਤਰਨੇ ਦਾ ਅਰਥ ਹੈ ਜਵਾਨ ਬਾਰੇ ਬੂਟੇ ਤਰਨੇ ਭਈਆ ਸਭ ਨੂੰ ਜਮ ਲੈ ਜਾਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਬੰਦਾ ਤਾਂ ਇੱਕ ਮੂਸਾ ਚੂਹੇ ਦੀ ਤਰ੍ਹਾਂ ਨੀਚ ਬਲਈਆ ਖਈ ਹੈ ਰੇ ਕਹਿਣ ਲੱਗੇ ਧਨਵੰਤਾ ਅਰ ਨਿਰਧਨ ਮਨ ਈ ਇੱਥੇ ਮਨ ਹੀ ਦਰ ਤੇ ਮਨੁੱਖ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਤਾਂ ਕੀ ਕਛੂ ਨਾ ਕਾਨੀ ਰੇ ਜੇ ਕੋਈ ਕਹਿ ਮੌਤ ਨੂੰ ਇਹ ਗਰੀਬ ਏ ਤੇ ਘਰ ਰੋਟੀ ਨੀ ਨੂੰ ਚਾਰ ਦਿਨ ਜ਼ਿੰਦਗੀ ਦੇ ਦੇ ਇਹਦੇ ਬੱਚਿਆਂ ਨੂੰ ਕੌਣ ਪਾਲੇਗਾ ਮੌਤ ਕਦੀ ਕਿਸੇ ਗਰੀਬ ਦੇ ਘਰ ਨੂੰ ਵੇਖ ਕੇ ਤਰਸ ਨਹੀਂ ਖਾਂਦੀ ਤੇ ਜੇ ਕੋਈ ਕਹਿ ਇਹ ਬਾਦਸ਼ਾਹ ਇਹਨੂੰ ਨਾ ਲਿਜਾ ਇਹਦੇ ਤੋਂ ਬਿਨਾਂ ਦੇਹ ਸੁੰਜਾ ਹੋ ਜਾਏਗਾ ਇਹਦੇ ਤੋਂ ਬਿਨਾਂ ਕੌਮ ਦਾ ਕੀ ਬਣੇਗਾ ਮੌਤ ਤਾਂ ਵੀ ਲਿਹਾਜ਼ ਨਹੀਂ ਕਰਦੀ ਉਹ ਕਦੀ ਅਮੀਰੀ ਗਰੀਬੀ ਦੇ ਚੰਗੇ ਮੰਦੇ ਦੇ ਤਰਲੇ ਸੁਣਦੀ ਨੇ ਕਹਿਣ ਲੱਗੇ ਧਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ ਕਹਿੰਦੇ ਉਹ ਇੱਕੋ ਜਿਹਾ ਵਿਤਕਰਾ ਕਦੀ ਕਰਦੀ ਨੀ ਮੌਤ ਇੱਕੋ ਜਿਹੀ ਆਉਂਦੀ ਪਈ ਏ ਹਾਂ ਇੰਨਾ ਕੋ ਫਰਕ ਜ਼ਰੂਰ ਪੈ ਜਾਂਦਾ ਚਾਰ ਰੁਪਈਆ ਵਾਲੇ ਨੂੰ ਕੋਈ ਚੰਦਨ ਦੀ ਲੱਕੜ ਦੇ ਦੇਗਾ ਤੇ ਦਸ ਵੀ ਸਰੀਰ ਜ਼ਿਆਦੇ ਹੋ ਜਾਣਗੇ ਇੱਕ ਗਰੀਬ ਨੂੰ ਸਾਦੀ ਲੱਕੜ ਪਾ ਦੇਣਗੇ ਪਰ ਚੇਤੇ ਰੱਖਿਓ ਸੜ ਚੰਦਨ ਵਾਲੇ ਨੇ ਵੀ ਜਾਣਾ ਤੇ ਸੜ ਸਾਦੀ ਵਾਲੇ ਨੇ ਜਾਣਾ ਅੱਗ ਦੋਨਾਂ ਨੂੰ ਲੱਗਣੀ ਅੱਗ ਦੇ ਆ ਕੇ ਬਰਾਬਰ ਨੇ ਸਾਹਿਬ ਕਹਿ ਰਹੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨੀ ਕੋਏ کیوں چنتا کرنا سنگ چلتا ہے ہم بھی چلنا دور گمن سر اوپر مرنا چنتا تاکی کی ہے جو انہونی ہوئے سجن میرے رنگلے چاہے ستے جیران پر کیوں چنتا ہم پی ونیا ڈومنی روما چینی بان کہنے لگے چنتا تاکی کی ہے جو انہونی ہوئے یہ تیرے نال بھی واپرنا مہاتما بدھ نے آ سردار کپور سنگھ آئی سی ایس اور جنہ نے ساچی ساکھی لکھی گرمکھا نو پتا ہے انہوں کی جیڑی لکھ مہان ودوان بھائی صاحب بھائی کپور سنگھ جی انہوں کی بہ وستار بھی پستک پندری کے ایک انہوں کی پستک سپت سرنگ وہ سپت سرنگ گرنتھ کے اندر نہ چھوٹی جی پستک سات مہاپرشاں دیا جیونیاں انہوں نے بابا رام سنگھ جی گورا تو آرمبھ کیتا ہے بیرت دتیاں نے وہ اندر انہوں نے مہاتما بدھ کی بھی ایک گھٹنا دتی کئی بار ودوان سجن سنا ہوں اس گھٹنا کسی بچی دے جدو شادی ہوئی ایک سال بعد گھر پتر دا جنم ہویا تے پتر دی موت ہو گئی اینی بےجوگ وچ آئی کہ بچے نو چھاتی نہ لا کے چلیاں دی طرح گلیاں وچ پوچھے کیوں جی کوئی ہے میرے پتر نو جیندیاں کر سکتا کہ نے کسے کیا چلیے کدی گئے ہوئے بھی واپس آئے نے کہنے لگی نہیں کوئی جیندیاں کر سکتا ہے تے کسے نے کہا آ ایتھے نیڑے ایک مہاتما ہے تو اودے کول چلی جا مہاتما بدھ کول گئی میں سنکھے وچ ارج کراں چنتا تاں کی کیجیے گئی کہنے لگی مہاتما میرے پتر نو جیندا کر سمجھیا سٹ بڑی وڈی ہے چھتی کیتے ہن گیان والے نے سمجھنا نہیں کہنے لگے بچی ایک کام کر سردار کپور سنگھ لکھتے نے آ بچہ تیرا جیندہ کراں گا ایک استولا سرو لے کے آئے گی کوئی پانی کہندا کوئی آٹا کہندا پر اصل کہانی جو ہے وہ کہنے لگے ایک تولا سرا سرو پنڈ وچوں لے کے آ سروں دے دانے ترن لگی کہنے لگے پر اس گھر وچوں لے کے آئی جس گھر وچ اجے تک کدی موت نہ ہوئی ہوگی سمجھنا پئی تر پئی گھر وچ گئی کہنے لگی ایک تولا سرو دے دیو میں پتر نو جیندیا کرانا ہے جدو دین لگے کہن لگے تواڈے کر کسے دی موت تا نہیں ہوئی تے بزرگ نے کیا نہیں تھی اجے تا کچھ دن ہوئے نے میرے جوان پتر دی ارتھی اٹھی دوجے کر گئی مکتی گل کی لوکاں نے کیا بچیے سروں تے اسی ٹھیر لا دیاں گے پر جیڑی کنڈیشن شرط تو لائی بیٹھی ہے کہ اس گھر وچوں جس گھر کدی موت نہ ہوئے ایک بزرگ نے کیا پہنے تھی یاد رکھ ساڈے گھر وچ جیوندیاں دی گنتی تھوڑی آ جڑے مر چکے نے انہاں دی تے گنتی نہیں ہو سکدی دادے پردادے اگے نکل جاؤ گا کنے کو مر گئے سائی واپس کہن لگی بابا کوئی گھر نہیں جڑا موت تو بچیا ہوئے تے اگوں پھر کیا تھی تو ہی پانے نو مر لے کہ تیرے تے بھی واپر میں میرے بابا جی بانی وچ کہندے نے جس ٹھاکر سے نہ ہی چارا تاں کو کیجے ست نمسکارا اس کر کے چنتا تاں کی کیجیے جو انہونی ہوئے یہ مارگ سنسار کو یہ دنیا دا رستہ ہی ایسا ہے نانک تھر نہیں کوئے جڑا آیا انہیں جانا ہے جڑا آیا انہیں رکنا نہیں بھائی ویر سنگھ ہوراں نے ایک گل بڑی سونی کہی اپوہ دا مہینہ سی تے ٹالی دے پتے ڈگے جدو ہوا کولوں نکلی تے پتے ڈگے پتے چڑھ دی رت سی تے کہندے پتیاں نے رو کے ایک گل کہی کہن لگے ہوا تیرا سا کچھ بگاڑے تو سانو کیوں ماؤ جایا نو گلے نہ لگیا نو توڑنی تینو صبر نہیں سانو جڑے رہن دے اپنی ماں دے ٹانی دے گلے نال ہوا نے ایک گل کہی کہہ لگی مینوں کھما کر دیو اے رب والوں چلو چلی دی سادم دی پئی دے تسی کہندے سی رک جائیے جنوں تسی کہندے ہو سانو رہن دے میں وی کیڑی ٹکی رہنا ہے ہن تواڈے کولا ایک کھنو اگے نکل جانا ہے پر میں ایک گل تانوں کہہ دیا اج تانوں ٹوٹدیاں بڑا درد پیا ہوندا ہے پر یاد رکھیو تہاڈا جنم جدوں ہویا سی اپنے آن تو پہلا تسی اپنے تو پہلا پتیاں نوں توریا سی تہاڈے تو پہلا وی کوئی ٹانی نہ تورے سن او تساں نے تورے تے تہاڈے تو بعد تانوں ہور کوئی توردا ہے بھلیو اے تا چلو چلی دی سادے اے کوئی انہونی گل نہیں صاحب کہہ رہے نے چنتا تاں کی کیجیے جو انہونی ہوئے ایو مارگ سنسار کو نانک تھرنی کوئے پھر کہنے جو اپجیو جڑا پیدا ہوئے سو بنس ہے وہ بنسے گا وہ ناش ضرور ہوئے گا حضور نے تا ایتھوں تک بھی کیا کہنے لگے دن رب چلے نس سنس چلے جڑا چندرما سوری تک نہ ایک دن اینا بھی بنس نہیں دن رب چلے نس سنس چلے تارکا لکھ پلوئے مقام کوئی ایک ہے نانکا سچ بگوئے. صاحب جی کہہ رہے نے جو اپجو سو بنس ہے پر وہ آج کا کال اج جا کل انہوں نے چلے جانے. پھر صاحب جی کی کریے موت آن تو پہلا حضور کن جے میری سلام مننے نا نانک ہر گن گائے لے چھاڑ سگل جنجال اتندیاں وچ کھٹ نہ ہو اینا اس پریتم دے گیت گا بہادر میر کرو جو کہنے ہاں اے شریر وی کمان لگ پوے اسی وی موت نو نیڑے تک سکیے. باقی جڑے پنج سلوک رہندے اینا دی ویاکھیا آپاں کل نوں کرانگے. حضور میرامت کرن سانو سب نو سوج بخشن انہیاں بینتیاں پروان کرنیاں جیو. واہ گرو جی کا خالصہ واہ گرو جی کی فتح.